हाँ जी, शब्द गुरु बारे गल चल रही थी। शब्द गुरु की हुंदा जी?
शब्द गुरु करने का विषय या तो करने का विषय साड़ी संसारी दुनिया का
जी,
और जब गाहां इदो भी गल चली जाती है निराकारी दुनिया दे विच चली जाती है
जी,
गुरमुखां वास्ते जिहड़ा शब्द है ना गुरु
जी,
ओह बिना कन्नां ते सुनण वाला विषय है। ਸਿੱਧਾ ਸੰਪਰਕ ਹੋ ਜਾਂਦਾ ਉਹਨਾਂ ਦਾ ਤੁਰਕੀ ਬਾਣੀ ਨਾਲ, ਜਦ ਉੱਥੇ ਕੰਨਾਂ ਦਾ ਵੀ ਸਰੀਰ ਦਾ ਵਿਸ਼ਾ ਨਹੀਂ ਰਹਿੰਦਾ, ਫਿਰ ਸਰੀਰ ਦੀ ਨਾਲ ਰਹਿੰਦਾ।
ਹਾਂਜੀ,
ਪੰਜਾਬੀ ਲੋਕਾਂ ਦੀ ਇਹ ਸਮਝ ਤੇ ਸ਼ਾਇਦ ਪਹਿਲਾਂ ਇਹਨਾਂ ਤੇ ਵਿਸ਼ਵਾਸ ਇਸ ਗੱਲ ਤੇ ਸ਼ਾਇਦ ਨਾ ਹੋਵੇ, ਪਰ ਅਸੀਂ ਵੀ ਉਹਨੂੰ ਪੰਜਾਬੀ ਲੋਕ ਵੀ ਕਹਿੰਦੇ ਹਾਂ ਅੰਤਰਾਤਮਾ ਦੀ ਆਵਾਜ਼। ਜੇ ਅੰਤਰਾਤਮਾ ਦੀ ਆਵਾਜ਼ ਕੁਛ ਹੁੰਦੀ ਹੈ ਤਾਂ ਸ਼ਬਦ ਗੁਰੂ ਵੀ ਹੁੰਦਾ
ਜੀ।
ਹਾਂਜੀ
ਹਾਂਜੀ ਹਾਂਜੀ, ਸ਼ਬਦ ਗੁਰੂ ਕਲੀਅਰ ਨਹੀਂ ਹੋਇਆ, ਸ਼ਬਦ ਗੁਰੂ ਕੀ ਹੋਇਆ ਫਿਰ?
ਮੈਂ ਦੱਸਦਾ ਨਾ,
ਇਹ ਤਾਂ ਸਮਝ ਆ ਗਈ ਵੀ ਅੱਖਾਂ ਦਾ ਵਿਸ਼ਾ ਨਹੀਂ, ਅਸੀਂ ਆਦਿ
ਸ਼ਬਦ ਗੁਰੂ ਨੂੰ ਵਿਚਾਰਨ ਦੀ ਲੋੜ ਨਹੀਂ ਹੁੰਦੀ, ਉਹ ਬੁੱਧੀ ਔਰ ਮਨ ਤੇ ਪਰੇ ਹੈ। ਸ਼ਬਦ ਗੁਰੂ ਇੱਕ ਫੁਰਨੇ ਦਾ ਨਾਮ ਹੈ, ਫੁਰਨਾ
ਜੀ,
ਉਹ ਨਾਮ ਵੀ ਉਸੇ ਨੂੰ ਕਿਹਾ ਹੋਇਆ, ਸੋਈ ਨਾਮ ਅਛਲ ਭਗਤੈ ਭਵ ਤਾਰਣ ਅਮਰਦਾਸ ਗੁਰ ਕੋ ਫੁਰਿਆ। ਇਹ ਫੁਰਦਾ ਹੈ ਜਿਵੇਂ ਮਨ ਦਾ ਫੁਰਨਾ ਹੈ ਸਾਡਾ, ਹਿਰਦੇ ਚੋ ਫੁਰਨਾ ਉੱਠਦਾ ਫਿਰ ਉਹਦਾ। ਜਿਵੇਂ ਅਸੀਂ ਕਹਿੰਦੇ ਮੈਨੂੰ ਸਮਝ ਆ ਗਈ ਉਹ ਸ਼ਬਦ ਨਾਲ ਸਮਝ ਚ ਆਈ ਹੈ। ਉਹ ਨਿਰੀ ਉਹ ਸਮਝ ਹੈ, ਭੁਲੇਖਾ ਇਸ ਗੱਲ ਦਾ ਹੈ ਕਿ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਪ੍ਰਚਾਰ ਨੂੰ ਸ਼ੁਰੂ ਕਰਤਾ
ਜੀ, ਠੀਕ ਹੈ,
ਇੱਥੋਂ ਬੜਾ ਭੁਲੇਖਾ ਪੈ ਗਿਆ, ਭੁਲੇਖਾ ਇੱਥੋਂ ਪਿਆ ਹੋਇਆ। ਸ਼ਬਦ ਅੱਖਾਂ ਦਾ ਵਿਸ਼ਾ ਹੁੰਦਾ ਹੀ ਨਹੀਂ
ਜੀ,
ਗੁਰੂ ਗ੍ਰੰਥ ਸਾਹਿਬ ਅੱਖਾਂ ਦਾ ਵਿਸ਼ਾ, ਸ਼ਬਦ ਕਿਵੇਂ ਹੈ? ਇਹ ਤਾਂ ਅੱਖਰ ਨੇ, ਇਹਨੂੰ ਅੱਖਰ ਕਿਹਾ ਹੋਇਆ ਸੀਗਾ, ਇਹਨੂੰ ਸ਼ਬਦ ਕਰਨ ਲੱਗ
ਗਏ। ਬਾਣੀ ਚ ਆਇਆ ਜੀ, 52 ਅੱਖਰ ਲੋਕ ਤ੍ਰਹਿ ਸਭ ਕਿਛ ਇਨਹੀ ਮਾਹੇ।
ਹਾਂ ਹਾਂ, ਅੱਖਰ ਨੇ, ਇਹਨ ਅੱਖਰਾਂ ਮੇਂ ਕੋਈ ਗੁਰਮੁਖ ਖੋਜੈ, ਇਨ ਅੱਖਰਾਂ ਮੇਂ ਕੋਈ ਗੁਰਮੁਖ ਖੋਜੈ ਤਾਸਰ ਲੇਖ ਨਾ ਹੋਈ। ਈਵਣੀ ਆਦਿ ਪੁਰਖ ਹੈ ਕਰਤਾ ਆਪੇ ਸੱਚਾ ਸੋਈ, ਇਨ ਅੱਖਰਾਂ ਮੇਂ ਕੋਈ ਗੁਰਮੁਖ ਖੋਜੈ ਤਾਸਰ ਲੇਖ ਨਾ ਹੋਈ। ਇਹ ਅੱਖਰ ਨੇ ਸਾਰੇ, ਅੱਖਰਾਂ ਨੂੰ ਸ਼ਬਦ ਕਹਿਣ ਲੱਗ ਗਏ। ਅੱਖਰ ਅੱਖਾਂ ਦਾ ਵਿਸ਼ਾ ਹੁੰਦੇ ਨੇ, ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ
ਜੀ।
ਇਹ ਗੱਲ ਨੇ ਜ਼ਿਆਦਾ ਭੁਲੇਖਾ ਪਾਇਆ, ਕੋਈ ਕਹਿੰਦਾ ਕਿਸੇ ਨੂੰ ਹੈ ਨੀ, ਕਹੇ ਤਾਂ ਜਾ ਕਿਸੇ ਨੂੰ ਸਮਝ ਹੋਵੇ। ਫਿਰ ਸਮਝਾਂ ਨੇ ਐਸਾ ਪ੍ਰਚਾਰ ਕਰਤਾ, ਬਿਲਕੁਲ ਉਲਝਾਤੀ ਗੱਲ
ਜੀ।
ਕਈ ਲੋਕ ਐਵੇਂ ਨੀ ਜਾਣ ਕੇ ਨੀ ਕਹਿੰਦੇ ਵੀ ਵਿਰੋਧ ਕਾਹਨੂੰ ਕਰਨਾ, ਵੀ ਕਿਤੇ
ਵੀ ਸੰਗਤ ਵਿਰੋਧ ਨਾ ਕਰਨ ਲੱਗਦੇ,
ਐਕਸ਼ਨ ਲੈ ਲੈਣਗੇ ਅਕਾਲ ਤਖ਼ਤ ਤੋਂ। ਇਹ ਸਾਰੇ ਅਕਾਲ ਤਖ਼ਤ ਤੋਂ ਡਰਦਿਆਂ ਕਰਕੇ ਭੁਲੇਖੇ ਪਏ ਨੇ। ਅਕਾਲ ਤਖ਼ਤ ਵਾਲਿਆਂ ਦੀ ਜਿਹਨਾਂ ਦੀ ਡਿਊਟੀ ਸੀ ਗਲਤ ਪ੍ਰਚਾਰ ਰੋਕਣਾ, ਉਹਨਾਂ ਨੇ ਤਾਂ ਰੋਕਿਆ ਨੀ, ਉਹਨਾਂ ਨੂੰ ਪਤਾ ਹੀ ਨੀ ਰੋਕਣ ਵਿਚਾਰੇ ਕੀ, ਉਹਨਾਂ ਦੀ ਡਿਊਟੀ ਸੀ ਰੋਕਣ ਗਲਤ, ਉਹਨਾਂ ਨੇ ਡਿਊਟੀ ਆਪਣੀ ਲਵਾਈ ਨੀ, ਪ੍ਰਚਾਰ ਗਲਤ ਹੋ ਗਿਆ।
ਠੀਕ ਹੈ, ਹੁਣ ਤੱਕ ਤਾਂ ਗੱਲ ਸਮਝ ਤਾਂ ਆ ਗਈ ਹੈ, ਲੇਕਿਨ ਸ਼ਬਦ ਗੁਰੂ ਕਲੀਅਰ ਨਹੀਂ ਹੋਇਆ ਵੀ ਉਹ ਫੁਰਨਾ ਜੋ ਤੁਸੀਂ ਕਿਹਾ ਵੀ ਮਾਇਆ ਦੇ ਫੁਰਨਿਆਂ ਵਾਂਗ ਫੁਰਦਾ, ਤਾਂ ਉਹ ਫੁਰਨਾ ਕਿਵੇਂ ਫੁਰਦਾ?
ਅਜੋ ਮੈਂ ਦੋ ਪੱਖ ਰੱਖੇ ਨੇ
ਜੀ,
ਇੱਕ ਮੂੰਹ ਨਾਲ ਬੋਲਿਆ ਹੋਇਆ ਸ਼ਬਦ
ਜੀ,
ਇੱਕ ਅੱਖਰ ਅੱਖਾਂ ਨਾਲ ਲਿਖਣ ਵਾਲੇ ਜਿਹੜੇ ਪੜ੍ਹੀ ਦੇ ਨੇ, ਇੱਕ ਅਸਲੀ ਸ਼ਬਦ। ਅਸਲੀ ਸ਼ਬਦ ਕੀ ਹੁੰਦਾ? ਸ਼ਬਦ ਕਹਿੰਦਾ। ਅਜੇ ਤਾਂ ਮੈਂ ਦੱਸਿਆ ਵੀ ਉਹ ਸ਼ਬਦ ਬਾਰੇ ਭੁਲੇਖਾ ਪੈ ਗਿਆ
ਜੀ,
ਉਹ ਸ਼ਬਦ ਕੀ ਹੈ
ਜੀ?
ਉਹ ਅੰਤਰਾਤਮਾ ਦੀ ਆਵਾਜ਼ ਤੋਂ ਅੱਗੇ ਹੈ ਉਹ ਸ਼ਬਦ।
ਹਾਂਜੀ,
ਉਹਨੂੰ ਧੁਰਕੀ ਬਾਣੀ ਕਹਿੰਦੇ ਨੇ। ਪਾਣੀ ਨੂੰ ਵੀ ਗੁਰੂ ਕਿਹਾ ਹੋਇਆ, ਉਹ ਸ਼ਬਦ ਵੀ ਗੁਰੂ ਹੈ। ਜਿਹੜੀ ਅਸੀਂ ਕੰਨਾਂ ਨਾਲ ਸੁਣਦੇ ਬਾਣੀ ਨਹੀਂ ਹੁੰਦੀ, ਇੱਥੋਂ ਵੀ ਭੁਲੇਖਾ ਪਿਆ ਹੋਇਆ। ਇਹ ਤਾਂ ਗੁਰਬਾਣੀ ਹੈ, ਗੁਰਬਾਣੀ ਨੂੰ ਬਾਣੀ ਕਹਿਣ ਲੱਗ ਗਏ। ਜੇ ਬਾਣੀ ਲੋਕਾਂ ਨੇ ਮੰਨ ਲਿਆ, ਇਹਨੂੰ ਫਿਰ ਸ਼ਬਦ ਵੀ ਮੰਨ ਲਿਆ
ਜੀ,
ਇੱਥੋਂ ਭੁਲੇਖਾ ਪੈ ਗਿਆ। ਇਹ ਗੁਰਬਾਣੀ ਹੈ, ਬਾਣੀ ਨਹੀਂ ਹੈ। ਕੰਨਾ ਜਿਹੜੀ ਅਸੀਂ ਮੂੰਹ ਨਾਲ ਪੜ੍ਹਦੇ ਹਾਂ ਇਹ ਗੁਰਬਾਣੀ ਹੈ, ਅੱਖਾਂ ਜਿਹੜੀ ਅੱਖਰਾਂ 'ਚ ਲਿਖੀ ਹੋਈ ਹੈ ਗੁਰਬਾਣੀ ਹੈ
ਜੀ।
ਗੁਰਬਾਣੀ ਕੰਨਾਂ ਦੀ ਪਕੜ 'ਚ, ਬਾਣੀ ਕੰਨਾਂ ਦੀ ਪਕੜ 'ਚ ਨਹੀਂ ਹੈ। ਜਦੋਂ ਗੁਰਮੁਖ ਸਰੀਰ ਤੋਂ ਪਰੇ ਹੋ ਜਾਂਦਾ, ਤ੍ਰਿਕੁਟੀ ਛੱਡ ਜਾਂਦੇ ਨੇ ਜਿਹੜੇ ਲੋਕ, ਤ੍ਰਿਕੁਟੀ ਛੁੱਟਾ, ਦਸਵਾਂ ਦਵਾਰ ਖੁੱਲ੍ਹਾ
ਜੀ,
ਫਿਰ ਉਹਨਾਂ ਨੂੰ ਉੱਥੇ ਇੱਕ ਹੋ ਕੇ ਤਾਂ ਉਹ ਸ਼ਬਦ ਸੁਣਦਾ, ਉਹ ਤਾਂ ਪਹਿਲਾਂ ਸੁਣਦਾ ਹੀ ਨਹੀਂ ਹੈ ਕਿਸੇ ਨੂੰ। ਇਹ ਤਾਂ ਹਿਰਦੇ 'ਚ ਪੈਦਾ, ਹਿਰਦੇ 'ਚ ਸੁਣ ਕੇ ਹੁੰਦਾ। ਤ੍ਰਿਕੁਟੀ ਤਾਂ ਸੁਣਦਾ ਹੀ ਨਹੀਂ, ਦਿਮਾਗ ਤਾਂ ਸੁਣਦਾ ਹੀ ਨਹੀਂ ਹੈ। ਦਿਮਾਗ 'ਚ ਬੈਠਣ ਵਾਲੇ ਉਹ ਤਾਂ ਸੁਣਦਾ ਹੀ ਨਹੀਂ ਹੈ। ਜਿਹੜੇ ਲੋਕ ਕਹਿੰਦੇ ਨੇ ਤ੍ਰਿਕੁਟੀ ਦਿਮਾਗ ਨੂੰ ਕਹਿੰਦੇ ਨੇ ਨਾ, ਜਾਂ ਦਿਮਾਗ ਨੂੰ ਦਸਵਾਂ ਦਵਾਰ ਕਹਿੰਦੇ ਨੇ, ਉਹਨਾਂ ਨੂੰ ਨਹੀਂ ਕਦੇ ਸੁਣਿਆ ਸ਼ਬਦ ਨਾ ਸੁਣੇ।
ਨਹੀਂ, ਤ੍ਰਿਕੁਟੀ ਤਾਂ ਅੱਖਾਂ ਤੇ ਨਾਸਤਾ,
ਉਹ ਤਾਂ ਸੰਸਾਰ ਨਾਲ ਜੋੜਨ ਵਾਲਾ ਦਿਮਾਗ ਦਾ।
ਹਾਂਜੀ ਹਾਂਜੀ,
ਜਾਂ ਦਿਮਾਗ ਛੱਡ ਜਾਂਦਾ ਹੈ, ਮਨ ਬੁੱਧੀ ਹਿਰਦੇ ਟਿਕ ਜਾਂਦੇ ਨੇ, ਉੱਥੇ ਸੁਣਦਾ ਹੈ। ਪ੍ਰਗਟ ਹਿਰਦੇ 'ਚ ਹੁੰਦਾ, ਔਰ ਨਾਮ ਵੀ ਹਿਰਦੇ 'ਚ ਜਪੀਦਾ, ਤ੍ਰਿਕੁਟੀ 'ਚ ਨਹੀਂ ਜਪੀਦਾ
ਜੀ।
ਤ੍ਰਿਕੁਟੀ 'ਚ ਹਮੇਸ਼ਾ ਦੁਬਦਾ ਰਹਿੰਦੀ ਹੈ।
ਤੁਹਾਡੇ ਕਹਿਣ ਦਾ
ਦੋ ਜਗ੍ਹਾ
ਅਰਥ ਹੋਇਆ ਵੀ ਜਦੋਂ ਤੱਕ ਸਾਡੇ 'ਚ ਦੁਬਿਧਾ ਹੈ ਤਾਂ ਇਹਦਾ ਮਤਲਬ ਅਸੀਂ ਤ੍ਰਿਕੁਟੀ 'ਚ ਹਾਂ,
ਤ੍ਰਿਕੁਟੀ 'ਚ ਅਸੀਂ ਸੰਸਾਰ ਨਾਲ ਜੁੜੇ ਹੋਏ ਹਾਂ।
ਜਦੋਂ ਸਾਡੇ ਅੰਦਰ ਦੁਬਿਧਾ ਖਤਮ ਹੋ ਗਈ,
ਉਹਦੇ ਬਾਅਦ ਇੱਕ ਹਿਰਦੇ 'ਚ ਆ ਫਿਰ ਸਾਰੇ ਹੀ ਮਨ ਔਰ ਚਿੱਤ ਇੱਕ ਮਨ ਇੱਕ ਚਿੱਤ ਹੋ ਕੇ ਜਾਂ ਟਿਕਦਾ, ਫਿਰ ਦੁਬਿਧਾ ਖਤਮ ਹੁੰਦੀ ਹੈ। ਉਦੋਂ ਫਿਰ ਸਾਡੇ ਅੰਦਰੋਂ ਹੀ ਆਵਾਜ਼ ਆਉਂਦੀ ਹੈ, ਆਵਾਜ਼ ਸਾਡੀ ਨਹੀਂ ਹੁੰਦੀ ਉਹ
ਜੀ,
ਆਵਾਜ਼ ਨਹੀਂ ਸਾਡੀ ਹੁੰਦੀ। ਜਿਹੜੀ ਮੇਰੇ ਆਵਾਜ਼ ਮੋਬਾਈਲ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਆਵਾਜ਼ ਮੋਬਾਈਲ ਦੀ ਨਹੀਂ ਹੈ ਉਹ। ਆਵਾਜ਼ ਤਾਂ ਉਹਦੀ ਹੈ ਜਿਹੜਾ ਪਿੱਛੋਂ ਬੋਲਦਾ ਕੋਈ
ਜੀ,
ਆਉਂਦੀ ਮੋਬਾਈਲ ਚੋਂ।
ਨਹੀਂ, ਦੁਬਿਧਾ, ਚਲੋ ਸਵਾਲ ਤਾਂ ਸੀ ਸ਼ਬਦ ਗੁਰੂ ਦਾ ਹੈ ਤਾਂ ਨਾਲ ਰਿਲੇਟਿਡ ਗੱਲ, ਦੁਬਿਧਾ ਕੀ ਹੈ?
ਦੁਬਿਧਾ ਦੋ ਜਗ੍ਹਾ ਹੈ, ਇਹ ਜੁੜਿਆ ਹੋਇਆ ਬਾਹਰਲੇ ਸਰੀਰ ਨਾਲ, ਅੰਦਰਲੇ ਸਰੀਰ ਨਾਲ, ਮਾਇਆ ਨਾਲ ਵੀ ਜੁੜਿਆ ਹੋਇਆ, ਅੰਦਰ ਵੀ ਜੁੜਿਆ ਹੋਇਆ, ਦੋ ਜਗ੍ਹਾ, ਦੋ ਪਾਸੇ ਦੀ ਦੌੜ ਨੂੰ ਦੁਬਿਧਾ ਕਹਿੰਦੇ ਨੇ।
ਨਹੀਂ, ਹੁਣ ਅਸੀਂ ਹੁਣ ਸੰਸਾਰੀ ਕਾਰ ਵਿਹਾਰ ਕਰਦੇ ਹਾਂ
ਤਾਂ ਦੁਬਿਧਾ ਚਾਹੇ ਧਰਮ ਵੀ ਹੈ, ਧਰਮ ਦੀ ਪਾਲਣਾ ਵੀ ਕਰਦੇ ਹਾਂ, ਸੰਸਾਰ ਦੇ ਨਾਲ ਜੁੜੇ ਹੋਏ ਵੀ, ਸੰਸਾਰ ਦੀ ਵੀ ਚਿੰਤਾ ਹੈ, ਧਰਮ ਦੀ ਵੀ ਚਿੰਤਾ।
ਨਹੀਂ ਫਿਰ ਜੇ ਤਾਂ ਸੰਸਾਰ ਦੀ ਚਿੰਤਾ ਛੱਡਦੇ ਹਾਂ ਤਾਂ ਸਾਡਾ ਅਸੀਂ ਕਿਵੇਂ ਕਾਰੋਬਾਰ ਕੀ ਕਰਮ ਕਿਵੇਂ ਕਰਾਂਗੇ? ਤੇ
ਕਾਰੋਬਾਰ ਨਾਲ ਸੰਸਾਰ ਦੀ ਚਿੰਤਾ ਦਾ ਕੋਈ ਮਤਲਬ ਨਹੀਂ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਕਾਰੋਬਾਰ ਕਰਨਾ ਹੋਰ ਗੱਲ ਹੈ, ਚਿੰਤਾ ਕਰਨੀ ਹੋਰ ਗੱਲ ਹੈ।
ਇਹਦੇ ਬਾਰੇ ਜ਼ਰਾ ਸਮਝਾਓ ਜੀ।
ਚਿੰਤਾ ਕਰਨੀ ਹੋਰ ਗੱਲ ਹੈ, ਚਿੰਤਾ ਹੁੰਦੀ ਹੈ ਨਫੇ ਨੁਕਸਾਨ ਦੀ, ਨਫਾ ਨੁਕਸਾਨ ਸਾਡੇ ਹੱਥ 'ਚ ਹੈ
ਨਹੀਂ,
ਫਿਰ ਚਿੰਤਾ ਕਾਹਦੀ ਕਰਨੀ?
ਅੱਛਾ ਅੱਛਾ, ਠੀਕ ਹੈ।
ਚਿੰਤਾ ਕਿਹੜੀ ਕਰਦੀ ਹੈ?
ਕੰਮ ਸਾਰੇ ਕਰਨੇ,
ਚਿੰਤਾ ਨਹੀਂ ਕਰਦੀ,
ਕੰਮ ਸਾਰੇ ਕਰਨੇ, ਚਿੰਤਾ ਨਹੀਂ ਕਰਨੀ,
ਚਿੰਤਾ ਨਹੀਂ ਕਰਦੀ। ਸਾਡੇ ਹੱਥ ਚ ਨਹੀਂ ਹੈ, ਉਹਦੀ ਚਿੰਤਾ ਕਾਹਦੀ ਕਰੀਏ ਅਸੀਂ। ਜੋ ਹੋ ਰਿਹਾ ਠੀਕ ਹੈ, ਜੋ ਕਰੂਗਾ ਪਰਮੇਸ਼ਰ ਠੀਕ ਹੈ। ਇਮਾਨਦਾਰੀ ਨਾਲ ਕੰਮ ਕਰੋ, ਪੂਰੀ ਅਕਲ ਨਾਲ ਕੰਮ ਕਰੋ, ਸਿਆਣਪ ਨਾਲ ਕੰਮ ਕਰੋ।
ਜੀ ਹਾਂਜੀ। ਤੇ ਦੁਬਿਧਾ, ਚਲੋ ਜਦੋਂ ਅਸੀਂ ਚਿੰਤਾ ਛੱਡ ਦਿਆਂਗੇ ਤਾਂ ਅਸੀਂ ਦੁਬਿਧਾ ਸਾਡੀ ਖਤਮ ਹੋ ਜਾਏਗੀ, ਘਟ ਜਾਏਗੀ, ਤਾਂ ਅਸੀਂ ਤਾਂ ਹਿਰਦੇ ਚ ਅਸੀਂ ਜਾਵਾਂਗੇ।
ਮਨ ਟਿਕ ਜਾਂਦਾ।
ਅੱਛਾ ਮਨ, ਮਨ ਚ ਚਿੰਤਾ ਨੀ ਰਹੀ, ਚਿੰਤਾ ਨਾਲ ਹੀ ਭਟਕਦਾ ਵੀ ਚਿੰਤਾ ਹੈ,
ਚਿੰਤਾ ਹੀ ਹਿਲਾਉਂਦੀ ਹੈ ਇਹਨੂੰ, ਫੇਰ ਟਿਕ ਜਾਂਦਾ
ਜੀ।
ਇਹਨੂੰ ਕਹਿੰਦੇ ਨੇ ਇੱਕ ਹੋ ਗਿਆ, ਹੁਣ ਇੱਕ ਹੋਏ ਤਾਂ ਉਗਦਾ, ਜਦ ਇੱਕ ਹੋ ਜਾਂਦਾ ਫਿਰ ਉਹ ਸ਼ਬਦ ਅੰਦਰੋਂ ਉਗਦਾ, ਪ੍ਰਗਟ ਹੁੰਦਾ ਇਹਦੇ ਆਪਣੇ ਅੰਦਰੋਂ ਹੀ।
ਜਦੋਂ ਚਿੰਤਾ ਖਤਮ ਹੋ ਜਾਂਦੀ ਹੈ, ਮਨ ਤ੍ਰਿਕੁਟੀ ਨੂੰ ਛੱਡ ਦਿੰਦਾ, ਤ੍ਰਿਕੁਟੀ ਚ ਬੈਠ ਕੇ ਚਿੰਤਾ ਕਰਦਾ, ਇਹੀ ਮਤਲਬ ਹੋਇਆ ਜੀ। ਪਰਮੇਸ਼ਰ ਤੇ ਭਰੋਸਾ ਨਹੀਂ ਹੈ ਤਾਂ ਦੁਬਦਾ ਹੈ।
ਪਰਮੇਸ਼ਰ ਤੇ ਭਰੋਸਾ ਕਿੱਥੇ, ਉਹ ਤਾਂ ਪਰਮੇਸ਼ਰ ਤੇ ਭਰੋਸਾ ਹੋਵੇ ਫਿਰ ਚਿੰਤਾ ਦੀ ਕੀ ਲੋੜ ਹੈ।
ਜੀ
ਫਿਰ ਇਹ ਇੱਕ ਹੋ ਜਾਂਦਾ, ਇੱਕ ਹੋ ਕੇ ਹਮੇਸ਼ਾ ਵਾਸਤੇ ਇੱਕ ਹੋਇਆ ਰਹਿੰਦਾ। ਜਦ ਇਹ ਚਿੰਤਾ ਛੱਡ ਦਿੰਦਾ,
ਹਾਂ ਤ੍ਰਿਕੁਟੀ ਛੱਡ ਦਿੰਦਾ, ਚਿੰਤਾ ਖਤਮ ਹੋ ਗਈ, ਆਪਣੇ ਹਿਰਦੇ ਵਿੱਚ ਟਿਕ ਗਿਆ, ਉਸ ਤੋਂ ਬਾਅਦ ਸ਼ਬਦ ਗੁਰ ਪ੍ਰਗਟ ਹੁੰਦਾ।
ਉਹ ਕਿਵੇਂ ਹੁੰਦਾ ਹੈ? ਸ਼ਬਦ ਗੁਰੂ ਤਾਂ ਹੁਣ ਵੀ ਪ੍ਰਗਟ ਹੈ
ਜੀ,
ਇਹਨੂੰ ਨਹੀਂ ਸੁਣਦਾ ਹੈਗਾ, ਇਹਨੂੰ ਸਾਨੂੰ ਕਾਹਦੇ ਨਹੀਂ ਸੁਣਦਾ। ਅਸੀਂ ਬੀਜ ਰੂਪ ਦੇ ਵਿੱਚ, ਬੀਜ ਰੂਪ ਦੇ ਵਿੱਚ ਵੀ ਦਾਲ ਰੂਪ ਚ,
ਹਾਂਜੀ ਉਹ ਕਿਸ ਤਰ੍ਹਾਂ
ਜਿਆਦਾ ਟਿਕ ਜਾਂਦਾ ਨਾ ਅਜੀਬ ਇੱਕ ਹੋ ਕੇ, ਜਦ ਵੀ ਨਹੀਂ ਸੁਣਦਾ ਸ਼ਬਦ ਨੂੰ।
ਹਾਂ
ਪਹਿਲਾਂ
ਹਾਂਜੀ,
ਜਿੰਨਾ ਚਿਰ ਇਹ ਇੱਕ ਹੈ ਬੀਜ ਹੈ ਉਹਨਾਂ ਚਿਰ ਨਹੀਂ ਸੁਣਦਾ।
ਨਹੀਂ ਆਪਾਂ ਇੱਕ,
ਮੈਨੂੰ ਬੋਲਣ ਦੇ ਨਾ, ਤੂੰ ਚੁੱਪ ਕਰ ਰਿਹਾ
ਜੀ।
ਜਦ ਇੱਕ ਹੋ ਕੇ ਉੱਗਦਾ ਨਾ, ਇਹ ਬਿਰਸ਼ ਰੂਪ ਹੋ ਜਾਂਦਾ। ਬਿਰਸ਼ ਰੂਪ ਦੇ ਵਿੱਚ ਬਿਰਸ਼ ਦੀਆਂ ਅੱਖਾਂ ਔਰ ਕੰਨ ਬਿਰਸ਼ ਦੇ ਖੁੱਲਦੇ ਨੇ, ਦਾਣੇ 'ਚ ਬਿਰਸ਼ ਦੇ ਕੰਨ ਔਰ ਅੱਖਾਂ ਕੰਮ ਨਹੀਂ ਕਰਦੀਆਂ ਹੁੰਦੀ। ਬੀਜ ਵਿੱਚ ਵੀ ਅੱਖਾਂ ਔਰ ਕੰਨ ਹੁੰਦੇ ਨੇ, ਉਹਨਾਂ ਨੂੰ ਸੂਤਕ ਲੱਗਿਆ ਹੁੰਦਾ। ਹੈਲੋ
ਹਾਂਜੀ ਹਾਂਜੀ,
ਸੂਤਕ ਲੱਗਿਆ ਹੁੰਦਾ, ਸੂਤਕ ਉਤਰਦਾ ਉੱਗੇ ਤੇ ਬਿਰਸ਼ ਬਣੇ ਤੇ, ਬਿਰਸ਼ ਦੇ ਅੱਖਾਂ ਔਰ ਕੰਨ ਹੋ ਜਾਂਦੇ ਨੇ, ਬਿਰਸ਼ ਨੂੰ ਦੀਦਾ ਵੀ ਹੈ ਸੁਣਨਾ ਵੀ ਹੈ। ਉਹ ਫਿਰ ਬਿਰਸ਼ ਰੂਪ ਹੋਏ ਤੇ ਇਹਨੂੰ ਸੁਣਨ ਲੱਗਦਾ ਸ਼ਬਦ ਅੰਮ੍ਰਿਤ ਸਦ ਹੀ ਵਰਸਦਾ ਬੁੱਝਣ ਬੁੱਝਣ ਹਾਰ। ਅੰਮ੍ਰਿਤ ਤਾਂ ਸਦਾ ਹੀ ਵਰਸਦਾ, ਬੁੱਝਣ ਹਾਰ ਇਹ ਜੰਮ ਕੇ ਹੁੰਦਾ ਬੀਜ ਰੂਪ ਤੇ ਬਿਰਸ਼ ਰੂਪ ਜਿਹਾ ਬਣਦਾ, ਫਿਰ ਇਹ ਅੰਮ੍ਰਿਤ ਉਹਨੂੰ ਸ਼ਬਦ ਸੁਣਦਾ। ਇਹ ਗੱਲ ਕਿਸੇ ਦੀ ਪਕੜ ਚ ਆਈ ਨੀ ਸੀ, ਕਿਸੇ ਨੂੰ ਸਮਝ ਹੈ ਨੀ ਸੀ, ਰੌਲਾ ਹੋ ਰਿਹਾ ਪਾਇਆ ਹੋਇਆ ਇਹਨਾਂ ਨੇ
ਜੀ।
ਗੁਰੂ ਗ੍ਰੰਥ ਦੀ ਬੀੜ ਨੂੰ ਸ਼ਬਦ ਗੁਰੂ, ਸ਼ਬਦ ਗੁਰੂ ਕਹਿ ਕੇ ਪ੍ਰਚਾਰ ਕੇ ਏਡਾ ਬੁਰੀ ਤਰ੍ਹਾਂ ਨਾਲ ਝਮੇਲਾ ਪਾ ਦਿੱਤਾ ਇਹਨਾਂ ਨੇ, ਨਾ ਇਹਨਾਂ ਨੂੰ ਆਪ ਨੂੰ ਸਮਝ ਆਵੇ ਹੁਣ, ਨਾ ਕਿਸੇ ਨੂੰ ਸਮਝ ਆਵੇ। ਗੁਰਬਾਣੀ ਨੂੰ ਬਾਣੀ ਕਹਿ ਦਿੱਤਾ, ਫਿਰ ਇਹਨੂੰ ਸ਼ਬਦ ਕਹਿ ਦਿੱਤਾ, ਬਸ ਇਹ ਉਹੋ ਜਿਹੇ ਹੀ ਰਹਿ ਗਏ, ਖਾਲੀ ਦੇ ਖਾਲੀ ਰਹਿ ਗਏ ਨਾ। ਸ਼ਬਦ ਕਿੱਥੇ, ਇਹਨਾਂ ਨੂੰ ਤਾਂ ਕੱਖ ਦਾ ਵੀ ਨੀ ਪਤਾ ਹੈਗਾ ਹੁਣ ਸਿੱਖਾਂ ਨੂੰ ਤਾਂ, ਇਹ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨਾਂ ਗੁਰਬਾਣੀ ਦੇ ਅਰਥ, ਆ ਜਿਹੜੀ ਗੁਰਬਾਣੀ ਦੇ ਅਰਥਾਂ ਦਾ ਤਾਂ ਪਤਾ ਨੀ, ਸ਼ਬਦ ਗੁਰੂ ਦੀ ਕਿੱਥੇ ਗੱਲ, ਗੱਲਾਂ ਕਰਦੇ ਨੇ ਸ਼ਬਦ ਗੁਰੂ ਦੇ, ਗੁਰਬਾਣੀ ਦੇ ਅਰਥਾਂ ਦੀ ਸਮਝਣੀ
ਜੀ।
ਜੇ ਗੁਰਬਾਣੀ ਦੇ ਅਰਥਾਂ ਦੀ ਸਮਝ ਆ ਜਾਂਦੀ, ਸ਼ਬਦ ਗੁਰੂ ਦਾ ਪਤਾ ਲੱਗ ਜਾਂਦਾ। ਅਰਥਾਂ ਦੀ ਸਮਝਣੀ, ਸ਼ਬਦ ਗੁਰੂ ਦਾ ਪਤਾ ਕਿੱਥੋਂ ਲੱਗਣਾ ਇਹਨਾਂ ਨੂੰ
ਜੀ।
ਇਹਨਾਂ ਨੇ ਆਪਣਾ ਡੁਪਲੀਕੇਟ ਮੰਨ ਲਿਆ ਸ਼ਬਦ ਗੁਰੂ, ਇਹਨਾਂ ਨੇ ਅਰਥਾਂ ਤੋਂ ਲੈਣਾ ਵੀ ਕੀ ਹੈ
ਜੀ।
ਇਵੇਂ ਪਾਹੁੜ ਨੂੰ ਅੰਮ੍ਰਿਤ ਮੰਨ ਲਿਆ, ਇਹਨਾਂ ਨੇ ਗੁਰਬਾਣੀ ਦੇ ਨਾਮ ਅੰਮ੍ਰਿਤ ਲੈਣਾ ਕੀ ਹੈ। ਇਹਨਾਂ ਦਾ ਰੌਲਾ ਚੱਲਦਾ ਹੈ, ਚੜਾਵਾ ਆਉਂਦਾ ਹੈ, ਮੌਜਾਂ ਲੱਗੀ ਹੋਈ ਨੇ ਇਹਨਾਂ ਨੇ ਗਾਹਾਂ ਗਾਹਾਂ ਦੀ ਲੋੜ ਹੀ ਨਹੀਂ ਹੈ ਕਿਸੇ ਨੂੰ।
ਸਵਾਲ ਵਿੱਚ ਇੱਕ ਰਹਿ ਗਿਆ ਜੀ ਵੀ ਬੀਜ ਜਿਹੜਾ ਹੈ ਉਹ ਵੀ ਇੱਕ ਹੋ ਗਿਆ ਜਦੋਂ ਅਸੀਂ ਚਿੰਤਾ ਛੱਡਤੀ ਹਿਰਦੇ ਚ ਟਿਕ ਗਏ,
ਜਿੰਨਾ ਚਿਰ ਨਹੀਂ ਹੁੰਦਾ ਸ਼ਬਦ ਗੁਰੂ ਨਾਲ ਸੰਪਰਕ ਨਹੀਂ ਹੁੰਦਾ ਇਹਦਾ, ਸੁਣਦਾ ਨਹੀਂ ਹੁੰਦਾ
ਬੀਜ ਤੋਂ ਬ੍ਰਿਛ ਬਣ ਕਿਵੇਂ ਬਣਦਾ?
ਉਪਦੇਸ਼ ਨਾਲ ਬਣਦਾ,
ਉਹ ਉਪਦੇਸ਼
ਗੁਰਬਾਣੀ ਨੂੰ ਸੁਣਦੇ ਤੇ ਜਾਂ ਟਿਕ ਕੇ ਗੁਰਬਾਣੀ ਸੁਣਦਾ ਨਾ ਫਿਰ ਜਮਦਾ ਇਹ। ਪਹਿਲੀ ਸਟੇਜ ਹੈ ਗੁਰਬਾਣੀ ਨਾਲ ਟਿਕਦਾ।
ਆਪਣੇ ਕੋਲ ਸਾਡੇ ਕੋਲ ਗੁਰਬਾਣੀ ਹੈ, ਇਸ ਨੂੰ ਸਮਝ ਕੇ ਮਨ ਟਿਕ ਜਾਂਦਾ,
ਸੁਣਦਾ ਟਿਕ ਕੇ ਸੁਣਦਾ ਜਾਂ ਟਿਕ ਜਾਂਦਾ ਇਹਦੇ ਨਾਲ, ਫਿਰ ਇਹ ਟਿਕ ਕੇ ਆਪ ਵਿਚਾਰਦਾ ਬਾਣੀ ਨੂੰ। ਟਿਕਦਾ ਲੋਕਾਂ ਦੇ ਸੁਣ ਕੇ ਵੀ ਜਾਂਦਾ ਮਨ ਵਿਚਾਰ, ਜੇ ਕੋਈ ਸਿਆਣਾ ਹੋਵੇ ਜਾਂ ਟਿਕ ਕੇ ਆਪ ਵਿਚਾਰਦਾ ਨਾ, ਰਾਮ ਨਾਮ ਜਪ ਹਿਰਦੇ ਮਹੇ ਜਾਂ ਹਿਰਦੇ ਚ ਬੈਠ ਕੇ ਆਪ ਜਪਦਾ ਬਾਣੀ ਨੂੰ ਸਮਝਦਾ, ਫਿਰ ਉਹ ਜਪਦਾ ਵੀ ਉਹ ਗੱਲ ਤਾਂ ਆ ਸੀ ਗੁਰਬਾਣੀ ਔਰ ਬਾਣੀ ਦੇ ਵਿੱਚ ਤਾਂ ਅੰਤਰ ਸੀ। ਜਿਵੇਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ। ਹੁਣ ਗੁਰਬਾਣੀ ਕਾਹਦੇ ਆ ਗਿਆ ਇੱਥੇ? ਪਹਿਲਾਂ ਬਾਣੀ ਆ ਫਿਰ ਗੁਰਬਾਣੀ ਆ ਗਿਆ। ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ
ਜੀ,
ਜੋ ਬੋਲ ਰਹੀ ਹੈ ਗੁਰਬਾਣੀ ਹੈ। ਸੇਵਕ ਜਨ ਮਾਨੇ, ਇਹਨੂੰ ਮੰਨਣ ਦੀ ਗੱਲ ਹੈ, ਸੁਣਨ ਦੀ ਗੱਲ ਨਹੀਂ ਹੈ।
ਜੋ ਬੋਲ ਰਹੀ ਹੈ ਗੁਰਬਾਣੀ ਹੈ, ਇਹਦਾ ਕੀ ਅਰਥ ਹੋਇਆ ਜੀ?
ਗੁਰਬਾਣੀ ਜੋ ਕਹਿ ਰਹੀ ਹੈ ਉਹਨੂੰ ਸੇਵਕ ਸੁਣਨ ਵਾਲਾ ਸਿੱਖ ਮੰਨੇ, ਗੁਰਬਾਣੀ ਕਹੇ ਸੇਵਕ ਜਨ ਮੰਨੇ, ਇਹਨੂੰ ਸਮਝ ਕੇ ਸੇਵਕ ਜਨ, ਜਨ ਦਾ ਮਤਲਬ ਜਾਣ ਕੇ ਸਮਝ ਕੇ, ਗੁਰਬਾਣੀ ਨੂੰ ਸਮਝ ਕੇ ਉਹਨੂੰ ਮੰਨੇ ਜੇ
ਜੀ,
ਫਿਰ ਪ੍ਰਤੱਖ ਗੁਰੂ, ਫਿਰ ਪ੍ਰਤੱਖ ਗੁਰੂ ਨਿਸਤਾਰਾ, ਫਿਰ ਸ਼ਬਦ ਗੁਰੂ ਪ੍ਰਤੱਖ ਹੁੰਦਾ
ਜੀ।
ਉਹਦੇ ਬਾਅਦ ਸ਼ਬਦ ਗੁਰੂ, ਇਹ ਇੱਕ ਪੰਕਤੀ ਚ ਪਿਆ ਜਵਾਬ, ਪਰ ਇਹਨੂੰ ਲੱਭੇ ਕੌਣ? ਇਹ ਸਾਰੀ ਗੱਲ ਦਾ ਜਵਾਬ ਹੈ ਇਸ ਪੰਕਤੀ ਚ ਪਿਆ
ਜੀ।
ਵਿਚਾਰੇ ਕੌਣ? ਇਹ ਤਾਂ ਹਜ਼ਾਰਾਂ ਕਿਲੋਮੀਟਰਾਂ ਦੀ ਸਪੀਡ ਨਾਲ ਤਾਂ ਇਹਨਾਂ ਦਾ ਮਨ ਉੱਡਦਾ, ਲੱਖਾਂ ਹਰ ਵਕਤ ਉੱਡਦੇ ਉੱਡਦੇ ਮਨ ਪੜ੍ਹਦੇ ਨੇ ਬਾਣੀ ਨੂੰ, ਗੁਰਬਾਣੀ ਨੂੰ ਉੱਡਦੇ ਉੱਡਦੇ ਪੜ੍ਹਦੇ ਨੇ
ਜੀ,
ਉੱਡਦੇ ਉੱਡਦੇ ਹੀ ਵਿਚਾਰਦੇ ਨੇ, ਸਮਝ ਕੇ ਮੈਂ ਆ ਜਾਵੇ ਟਿਕਦਾ ਤਾਂ ਮਨ ਹੈ ਉਹਦੀ ਇਹਨਾਂ ਦਾ। ਚਿੰਤਾ ਮੁਕਤ ਹੋਏ ਬਿਨਾਂ ਗੁਰਬਾਣੀ ਨੇ ਰਾਹ ਦੇਣਾ ਹੀ ਨਹੀਂ, ਇਹਦਾ ਰਾਹ ਮਿਲਣਾ ਹੀ ਨਹੀਂ
ਜੀ,
ਚਿੰਤਾ ਛੱਡ ਨਹੀਂ ਸਕਦੇ। ਜਿੰਨਾ ਚਿਰ ਚਿੰਤਾ ਨਹੀਂ ਛੱਡ ਸਕਦੇ, ਸਭ ਕੁਝ ਜੋ ਹੋ ਰਿਹਾ ਪਰਮੇਸ਼ਰ ਦੇ ਭਰੋਸੇ ਤੇ ਨਹੀਂ ਛੱਡ ਸਕਦੇ ਦੁਨੀਆਂ ਨੂੰ, ਉਹਨਾਂ ਚਿਰ ਗੁਰਬਾਣੀ ਦੀ ਸਮਝ ਆ ਜਾਵੇ ਹੋ ਹੀ ਨਹੀਂ ਸਕਦਾ
ਜੀ।
ਬਸ ਇਹ ਸਭ ਕੁਝ ਛੱਡ ਕੇ ਹੀ, ਮਾਇਆ ਨੂੰ ਛੱਡ ਕੇ, ਮਾਇਆ ਡੋਲਣੀ ਹੈ, ਮਾਇਆ ਹਵਾ ਡੋਲਦੀ ਹੈ, ਮਾਇਆ ਤੋਂ ਅੱਡ ਹੋ ਕੇ ਜਾਂ ਵਿਚਾਰਾਂਗੇ ਫਿਰ ਸਮਝ ਚ ਆਊ। ਇੱਕੋ ਪੰਕਤੀ ਜਵਾਬ ਪਿਆ ਸੀ ਸਾਰੀ ਗੱਲ ਦਾ
ਜੀ।
ਪ੍ਰਤੱਖ ਗੁਰੂ ਨਿਸਤਾਰੇ, ਗੁਰੂ ਦਾ ਨਿਸਤਾਰਾ ਜਦ ਹੋਊਗਾ ਜਾਂ ਗੁਰਬਾਣੀ ਨੂੰ ਨਿਸ਼ਚਿੰਤ ਹੋ ਕੇ ਹਿਰਦੇ ਚ ਬੈਠ ਕੇ ਵਿਚਾਰੂਗਾ ਆਪ
ਜੀ।
ਇਹ ਪ੍ਰਚਾਰ ਤਾਂ ਉਹ ਲੋਕ ਕਰ ਰਹੇ ਨੇ ਜਿਹੜੇ ਮਾਇਆ ਦੇ ਵਿੱਚ ਇੰਨੀ ਗਹਿਰੇ ਧਸੇ ਹੋਏ ਨੇ, ਉਹਨਾਂ ਨੂੰ ਪਤਾ ਨੀ ਸੰਸਾਰ ਕੀ ਹੈ। ਉਹ ਤਾਂ ਪ੍ਰਚਾਰ ਦਾ ਰਾਜ ਕਰੇਗਾ ਖਾਲਸੇ ਦਾ ਹੋ ਰਿਹਾ, ਗੁਰਬਾਣੀ ਦਾ ਉਹਦੇ ਨਾਲ ਕੀ ਸੰਬੰਧ? ਗੁਰਬਾਣੀ ਕਿਵੇਂ ਸਮਝ ਆ ਜੇ? ਭੁੱਖ ਤਾਂ ਮਾਇਆ ਦੀ ਹੈ, ਨਾਮ ਕਿਵੇਂ ਮਿਲ ਜਾਵੇ
ਜੀ?
ਜਿਹੜਾ ਰਾਜ ਦਾ ਚਾਹੁੰਦਾ ਹੈ ਉਹ ਅਤਿਅੰਤ ਪਰਲੇ ਦਰਜੇ ਦਾ ਸਵਾਰਥੀ ਆਦਮੀ ਹੈ
ਜੀ।
ਸਵਾਰਥੀ ਨੂੰ ਨਾਮ ਦਾ ਨਹੀਂ ਮਿਲਦਾ ਹੁੰਦਾ, ਨਾਮ ਦੀ ਦਾਤ ਨਹੀਂ ਮਿਲਦੀ, ਇਹ ਪਰਮਾਰਥ ਹੈ। ਭੁੱਖ ਮਾਇਆ ਦੀ ਹੈ, ਨਾਮ ਦੀ ਤਾਂ ਭੁੱਖ ਨਹੀਂ ਜਾਗੀ, ਨਾਮ ਦਾ ਪਤਾ ਉਹਨੂੰ ਲੱਗਦਾ ਜਿਹਨੂੰ ਨਾਮ ਦੀ ਭੁੱਖ ਜਾਗ ਆਵੇ, ਜੇ ਜਾਗੂ ਕੀ ਪਤਾ ਲੱਗ ਜਾਂਦਾ, ਜਿਹਨਾਂ ਚਿਰ ਜਾਗਦੇ ਐ ਨੀ ਪਤਾ ਲੱਗਦਾ ਹੈਗਾ। ਜਿਵੇਂ ਅਸੀਂ ਕਰਦੇ ਨਾ ਕੋਸ਼ਿਸ਼ ਵੀ ਸਾਨੂੰ ਸਭ ਪਤਾ ਲੱਗ ਜਾਵੇ, ਨਹੀਂ ਲੱਗਣਾ ਕਿਸੇ ਨੂੰ ਵੀ ਪਤਾ, ਸੁਣੀ ਜਾਵੇ ਚਾਹੇ, ਨਹੀਂ ਸਮਝ ਆਉਣੀ ਕਿਸੇ ਨੂੰ। ਇਹ ਤਾਂ ਪ੍ਰੈਕਟੀਕਲ ਹੈ, ਜਿਹਨੂੰ ਪ੍ਰੈਕਟੀਕਲ ਜੀ ਨਾ ਕਰ ਲਿਆ ਉਹਨੂੰ ਸਮਝ ਆਊ ਨਾਮ ਦੀ।
ਠੀਕ ਹੈ,
ਹਾਂ।